ਗੁਰੂ ਰੁਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜੀਵਨ ਦਾ ਸੰਚਾਲਨ। ਇਸ ਵਿੱਚ ਆਪ ਜੀ ਨੇ ਬੜੇ ਡੂੰਘੇ ਭੇਦ ਆਤਮਾ ਦੇ ਦਰਸਾਏ ਹਨ ਕਿ ਸਾਨੂੰ ਆਪਣੀ ਆਤਮਾ ਲਈ ਕਿਸ ਚੀਜ਼ ਦੀ ਲੋੜ ਹੈ, ਕਿਵੇਂ ਸਾਡੀ ਆਤਮਾ ਪ੍ਰਫੁੱਲਤ ਹੁੰਦੀ ਹੈ, ਅਤੇ ਇਹ ਬਾਹਰਲੇ ਜਿਹੜੇ ਭਾਵੇਂ ਸਾਡੇ ਸਦਗੁਣ ਹਨ ਜਿਹੜੇ ਮਨ ਦੇ ਖੇਤਰ ਜਾਂ ਤਨ ਦੇ ਖੇਤਰ ਦੇ ਹੁੰਦੇ ਹਨ, ਇਹ ਵੀ ਆਤਮਾ ਦੇ ਰੋਗ ਹੋ ਨਿਬੜਦੇ ਹਨ। ਆਪ ਜੀ ਦਾ ਕਥਨ ਹੈ, ਗੁਰੂ ਜੀ ਦੇ ਮਤ ਅਨੁਸਾਰ ਸੱਚਾ ਜੀਵਨ ਤਾਂ ਆਤਮਾ ਦੇ ਮੰਡਲ ਦਾ ਹੀ ਹੁੰਦਾ ਹੈ, ਨਾ ਕਿ ਮਨ ਅਤੇ ਤਨ ਦੇ ਖੇਤਰ ਦਾ। ਸੋ ਇਸ ਲਿਖਤ ਵਿੱਚ ਆਪ ਜੀ ਨੇ ਜੋ ਜੀਵਨ ਸੰਚਾਲਨ ਦੇ ਗਹਿਰੇ ਭਾਵ ਹਨ ਉਹਨਾਂ ਨੂੰ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੁਰੂ ਜੀ ਦੇ ਉਪਦੇਸ਼ ਜੋ ਮਨੁੱਖ ਨੂੰ ਸੰਬੋਧਿਤ ਕੀਤੇ ਗਏ ਹਨ, ਅਨੰਤ ਵਿਸ਼ਾਲਤਾ ਵਿੱਚ ਸੁੰਦਰ ਸਵੈ ਵਿਰੋਧ ਪ੍ਰਤੀਤ ਹੁੰਦੇ ਹਨ। ਮਨੁੱਖ ਇੰਦਰੀਆਂ ਦੀ ਸਹੰਸਰ ਚੇਸ਼ਟਾਵਾਂ ਵਿੱਚ ਖਚਿਤ ਰਹਿੰਦਾ ਹੈ, ਆਪਣੇ ਪ੍ਰਾਕਿਰਤਿਕ ਸੁਭਾਅ ਅਰਥਾਤ ਰੁਚੀਆਂ ਦੀ ਵੰਨ ਸੁਵੰਨਤਾ ਵਿੱਚ ਚੋਣ ਕਰ ਸਕਣ, ਅੰਤਰਮੁਖੀ ਅਤੇ ਬਾਹਰਮੁਖੀ ਵਾਤਾਵਰਣ ਦੀਆਂ ਮਜਬੂਰੀਆਂ ਦੇ ਕਾਰਨ ਮਨੁੱਖ ਦਾ ਅਸਲੀ ਸਰੂਪ ਤਾਂ ਦਿਖਾਈ ਹੀ ਨਹੀਂ ਦਿੰਦਾ। ਫਿਰ ਦੁਹਰਾ ਦੇਈਏ, ਆਪਣੇ ਪ੍ਰਾਕਿਰਤਿਕ ਸੁਭਾਅ ਅਰਥਾਤ ਰੁਚੀਆਂ ਦੀ ਵੰਨ ਸੁਵੰਨਤਾ ਵਿੱਚ ਚੋਣ ਕਰ ਸਕਣ, ਅੰਤਰਮੁਖੀ ਅਤੇ ਬਾਹਰਮੁਖੀ ਵਾਤਾਵਰਣ ਦੀਆਂ ਮਜਬੂਰੀਆਂ ਦੇ ਕਾਰਨ ਮਨੁੱਖ ਦਾ ਅਸਲੀ ਸਰੂਪ ਤਾਂ ਦਿਖਾਈ ਨਹੀਂ ਦਿੰਦਾ। ਸਾਨੂੰ ਤਾਂ ਕੇਵਲ ਉਸਦਾ ਉਦਰ, ਬਾਹਾਂ ਅਤੇ ਜੰਗਾਂ, ਦਿਮਾਗ ਅਤੇ ਲਿੰਗ ਇੰਦਰੇ ਹੀ ਰੂਪਮਾਨ ਦਿਸਦੇ ਹਨ। ਇਹ ਸਭ ਕੁਝ ਹੱਡ ਮਾਸ ਦੀ ਚਰਮ ਖਿੱਚ, ਦਿਮਾਗ ਜਾਂ ਇੰਦਰੀਆਂ ਦੀ ਕੋਈ ਉਤੇਜਨਾ ਜਾਂ ਵੇਗ ਹੀ ਹੁੰਦਾ ਹੈ। ਜਿਵੇਂ ਕਿ ਪੰਜਾਬ ਦੇ ਸੂਫੀ ਕਵੀ ਬੁੱਲੇ ਸ਼ਾਹ ਨੇ ਫੁਰਮਾਇਆ ਹੈ, ਇਹ ਤਾਂ ਕੇਵਲ ਮਾਟੀ ਹੀ ਕੁੱਦ 'ਤੇ ਨੱਚ ਰਹੀ ਹੈ। ਮਾਟੀ ਦਾ ਘੋੜਾ ਹੈ, ਮਾਟੀ ਦਾ ਜੋੜਾ ਹੈ, ਮਾਟੀ ਦਾ ਹੀ ਉੱਤੇ ਸਵਾਰ ਅਥਵਾ ਲਾੜਾ ਹੈ, ਸਭ ਕੁਝ ਇਸ ਖਾਕ ਜਾਂ ਮਿੱਟੀ ਦੀ ਹੀ ਖੇਡ ਹੈ। ਇਹ ਸਾਰੇ ਚੰਗੇ ਮੰਦੇ ਕਰਮ ਜਿਨ੍ਹਾਂ ਨੂੰ ਅਸੀਂ ਨੈਤਿਕ ਜਾਂ ਅਨੈਤਿਕ ਮੰਨਦੇ ਹਾਂ, ਭਾਵੇਂ ਇਹ ਨੈਤਿਕ ਹੋਣ ਜਾਂ ਅਨੈਤਿਕ, ਮਾਨਸਿਕ ਅਤੇ ਭੌਤਿਕ ਪ੍ਰੇਰਨਾ ਦੁਆਰਾ ਕੀਤੇ ਜਾਂਦੇ ਹਨ, ਭਾਵੇਂ ਇਹ ਪਾਪ ਗ੍ਰਸਤ ਐਸ਼ਵਰਜ ਦੇ ਕੰਮ ਹੋਣ ਜਾਂ ਕਿਸੇ ਸਦਗੁਣੀ ਵੇਦਨਾ ਵਾਲੇ ਹੋਣ, ਆਤਮਾ ਦੇ ਰੋਗ ਹੀ ਹੁੰਦੇ ਹਨ। ਇਹ ਸਭ ਵਿਭਿੰਨ ਚੇਸ਼ਟਾਵਾਂ ਆਪਣੇ ਲੱਛਣਾਂ ਅਨੁਸਾਰ ਆਤਮਾ ਲਈ ਘੁੱਟਣ ਪੈਦਾ ਕਰਨ ਵਾਲੀਆਂ ਹਨ, ਜਿਨ੍ਹਾਂ ਦੇ ਕਾਰਨ ਉਸਦੀ ਮੌਤ ਵੀ ਹੋ ਸਕਦੀ ਹੈ। ਫਿਰ ਦੁਹਰਾ ਦੇਈਏ, ਇਹ ਸਾਰੇ ਚੰਗੇ ਮੰਦੇ ਕਰਮ ਜਿਨ੍ਹਾਂ ਨੂੰ ਅਸੀਂ ਨੈਤਿਕ ਜਾਂ ਅਨੈਤਿਕ ਮੰਨਦੇ ਹਾਂ, ਭਾਵੇਂ ਇਹ ਨੈਤਿਕ ਹੋਣ ਜਾਂ ਅਨੈਤਿਕ, ਮਾਨਸਿਕ ਅਤੇ ਭੌਤਿਕ ਪ੍ਰੇਰਨਾ ਦੁਆਰਾ ਕੀਤੇ ਜਾਂਦੇ ਹਨ, ਭਾਵੇਂ ਇਹ ਪਾਪ ਗ੍ਰਸਤ ਐਸ਼ਵਰਜ ਦੇ ਕੰਮ ਹੋਣ ਜਾਂ ਕਿਸੇ ਸਦਗੁਣੀ ਵੇਦਨਾ ਵਾਲੇ ਹੋਣ, ਆਤਮਾ ਦੇ ਰੋਗ ਹੀ ਹੁੰਦੇ ਹਨ। ਇਹ ਸਭ ਵਿਭਿੰਨ ਚੇਸ਼ਟਾਵਾਂ ਆਪਣੇ ਲੱਛਣਾਂ ਅਨੁਸਾਰ ਆਤਮਾ ਲਈ ਘੁੱਟਣ ਪੈਦਾ ਕਰਨ ਵਾਲੀਆਂ ਹਨ, ਜਿਨ੍ਹਾਂ ਦੇ ਕਾਰਨ ਉਸਦੀ ਮੌਤ ਵੀ ਹੋ ਸਕਦੀ ਹੈ। ਮਨੁੱਖ ਵਾਸ਼ਨਾਗਤ ਭੋਗਾਂ ਅਤੇ ਧਾਰਮਿਕ ਜਾਗਰੂਕਤਾ ਦੇ ਹੋਣ ਉੱਤੇ ਹੀ ਕਾਲਵਾਸ ਹੋ ਜਾਂਦੇ ਹਨ। ਇਹਨਾਂ ਵਿੱਚੋਂ ਕੋਈ ਕੋਈ ਉਮਰ ਖਿਆਮ ਵਰਗਾ ਹੀ ਇਸ ਜ਼ਹਿਰ ਵਿੱਚੋਂ ਜੀਵਨ ਦੀ ਚੰਗਿਆੜੀ ਨੂੰ ਪ੍ਰਾਪਤ ਕਰ ਸਕਦਾ ਹੈ। ਸ਼ਿਵ ਜੀ ਵੀ ਸਾਗਰ ਮੰਥਨ ਸਮੇਂ ਜ਼ਹਿਰ ਨੂੰ ਪੀ ਕੇ ਜੀਵਤ ਰਹੇ। ਗੁਰੂ ਜੀ ਦੇ ਮਤ ਅਨੁਸਾਰ ਸੱਚਾ ਜੀਵਨ ਤਾਂ ਆਤਮਾ ਦੇ ਮੰਡਲ ਦਾ ਹੀ ਹੁੰਦਾ ਹੈ, ਨਾ ਕਿ ਮਨ ਅਤੇ ਤਨ ਦੇ ਖੇਤਰ ਦਾ। ਜੋ ਉਸ ਸਮੇਂ ਹੀ ਕਰਮਸ਼ੀਲ ਹੁੰਦੇ ਹਨ ਜਦੋਂ ਉਹਨਾਂ ਨੂੰ ਰਜਵਾਂ ਪੁਜਵਾਂ ਆਹਾਰ ਮਿਲਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ, ਗੁਰੂ ਜੀ ਦੇ ਮਤ ਅਨੁਸਾਰ ਸੱਚਾ ਜੀਵਨ ਤਾਂ ਆਤਮਾ ਦੇ ਮੰਡਲ ਦਾ ਹੀ ਹੁੰਦਾ ਹੈ, ਨਾ ਕਿ ਮਨ ਅਤੇ ਤਨ ਦੇ ਖੇਤਰ ਦਾ। ਜੋ ਉਸ ਸਮੇਂ ਹੀ ਕਰਮਸ਼ੀਲ ਹੁੰਦੇ ਹਨ ਜਦੋਂ ਉਹਨਾਂ ਨੂੰ ਰਜਵਾਂ ਪੁਜਵਾਂ ਆਹਾਰ ਮਿਲਦਾ ਹੈ। ਮਨੁੱਖ ਦੀ ਦਿਮਾਗੀ ਪ੍ਰਕਿਰਿਆ ਤਾਂ ਜੁਗਨੂ ਦੀ ਪੂੰਛ ਵਿਚਲੀ ਰੋਸ਼ਨੀ ਵਾਲੀ ਹੁੰਦੀ ਹੈ, ਜੋ ਵਧੇਰੇ ਕਰਕੇ ਸਰੀਰਕ ਰੂਪ ਦੀ ਹੁੰਦੀ ਹੈ। ਇੱਛਾ ਮਨ ਦਾ ਪ੍ਰਗਟਾਵ ਹੁੰਦਾ ਹੈ, ਵਿਚਾਰ ਸਰੀਰ ਦਾ ਅਤੇ ਆਤਮਾ ਦੀ ਅਭਿਵਿਅਕਤੀ ਕਲਪਨਾ ਹੈ। ਪ੍ਰੇਰਨਾ ਭਰਪੂਰ ਕਲਪਨਾ ਆਤਮਾ ਦੀ ਨਿਰਮਾਤਾ ਹੁੰਦੀ ਹੈ। ਇਸ ਦੁਆਰਾ ਹੀ ਆਤਮਾ ਦੇ ਸਹੰਸਰ ਰੰਗੇ ਕਲਪਨਾ ਦੇ ਬਸਤਰ ਤਿਆਰ ਹੁੰਦੇ ਹਨ। ਆਤਮਾ ਜਿਸ ਸਰੀਰ ਰੂਪੀ ਕੱਪੜੇ ਨੂੰ ਪਹਿਨਦੀ ਹੈ ਉਹ ਬਿਜਲੀ ਦੇ ਲਿਸ਼ਕਾਰਿਆਂ ਦਾ ਬਣਿਆ ਹੋਇਆ ਹੁੰਦਾ ਹੈ। ਫਿਰ ਦੁਹਰਾ ਦੇਈਏ, ਇੱਛਾ ਮਨ ਦਾ ਪ੍ਰਗਟਾਵ ਹੁੰਦਾ ਹੈ, ਵਿਚਾਰ ਸਰੀਰ ਦਾ ਅਤੇ ਆਤਮਾ ਦੀ ਅਭਿਵਿਅਕਤੀ ਕਲਪਨਾ ਹੈ। ਪ੍ਰੇਰਨਾ ਭਰਪੂਰ ਕਲਪਨਾ ਆਤਮਾ ਦੀ ਨਿਰਮਾਤਾ ਹੁੰਦੀ ਹੈ। ਇਸ ਦੁਆਰਾ ਹੀ ਆਤਮਾ ਦੇ ਸਹੰਸਰ ਰੰਗੇ ਕਲਪਨਾ ਦੇ ਬਸਤਰ ਤਿਆਰ ਹੁੰਦੇ ਹਨ। ਆਤਮਾ ਜਿਸ ਵਿੱਚ ਸਰੀਰ ਰੂਪੀ ਕੱਪੜੇ ਨੂੰ ਪਹਿਨਦੀ ਹੈ ਉਹ ਬਿਜਲੀ ਦੇ ਲਿਸ਼ਕਾਰਿਆਂ ਦਾ ਬਣਿਆ ਹੋਇਆ ਹੁੰਦਾ ਹੈ। ਮਨੁੱਖ ਦੀ ਸਮੁੱਚੀ ਆਤਮਕ ਉੱਨਤੀ ਦਾ ਰਹੱਸ ਕਲਪਨਾ ਵਿੱਚ ਹੀ ਛੁਪਿਆ ਹੁੰਦਾ ਹੈ। ਵਾਸਤਵ ਵਿੱਚ ਇਹ ਕਲਪਨਾ ਹੀ ਮਨੁੱਖ ਦੀ ਭੌਤਿਕ ਅਤੇ ਆਤਮਕ ਸੰਪਤੀ ਦਾ ਮੁੱਖ ਤੱਤ ਹੈ। ਇਹ ਸਭ ਕੁਝ ਯਥਾਰਥ ਦੀ ਕਲਪਨਾ ਤੋਂ ਬਿਨਾਂ ਹੋਰ ਕੀ ਹੈ? ਅਸੀਂ ਉਸ ਵਸਤੂ ਸਮੱਗਰੀ ਦੇ ਬਣਾਏ ਹੋਏ ਹਾਂ ਜੋ ਸੁਪਨਿਆਂ ਨੂੰ ਸਿਰਜਦੀ ਹੈ। ਇਸ ਲਈ ਆਤਮਾ ਦੇ ਦ੍ਰਿਸ਼ਟੀਕੋਣ ਤੋਂ ਜੀਵਨ ਦਾ ਸੰਚਾਲਨ ਵਿਚਿੱਤਰ ਰੂਪ ਵਿੱਚ ਸੁੰਦਰ ਹੋਣ ਵਿੱਚ ਹੈ, ਮਨੋ ਦਸ਼ਾਵਾਂ ਦੇ ਪਰਿਵਰਤਨ ਵਿੱਚ ਹੈ ਅਤੇ ਇਸ ਦੇ ਖੇੜੇ ਦੀ ਰੰਗ ਬਿਰੰਗੀ ਵੰਨ ਸੁਵੰਨਤਾ ਦੀ ਵਿਚਿੱਤਰਤਾ ਵਿੱਚ ਹੈ। ਇੱਕ ਸਚਿਆਰੇ ਮਨੁੱਖ ਨੂੰ ਜੇ ਉਹ ਸਿੱਧਾ ਅਤੇ ਸੁਹਿਰਦ ਪੁਰਸ਼ ਹੈ ਤਾਂ ਗੁਰੂ ਜੀ ਉਸਨੂੰ ਵੱਖਰੇ ਢੰਗ ਨਾਲ ਸੰਬੋਧਿਤ ਕਰਦੇ ਹਨ। ਗੁਰੂ ਜੀ ਸਭ ਮਨੁੱਖਾਂ ਲਈ ਇੱਕੋ ਜਿਹੇ ਆਚਰਣ ਜਾਂ ਚੱਲਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਆਪ ਤਾਂ ਉਹ ਕੁਝ ਚਾਹੁੰਦੇ ਹਨ ਜੋ ਮਨੁੱਖ ਨੂੰ ਸੱਚੇ ਅਰਥਾਂ ਵਿੱਚ ਮਨੁੱਖ ਬਣਾ ਦਿੰਦਾ ਹੈ। ਇਹ ਅੰਤਰੀਵ ਨੈਤਿਕਤਾ ਜਾਂ ਆਤਮਕ ਦਸ਼ਾ ਹੀ ਮਨੁੱਖ ਦਾ ਸੱਚਾ ਸਰੂਪ ਹੈ, ਜੋ ਆਪਣੇ ਆਪ ਉੱਤੇ ਸਮਾਜਿਕ ਭਲਾਈ ਲਈ ਸਮਾਨ ਰੂਪ ਦੇ ਅਨੁਸ਼ਾਸਨ ਰੱਖਣ ਕਾਰਨ ਪਛਾਣਿਆ ਜਾਂਦਾ ਹੈ। ਉਹ ਇੱਕ ਚੰਗੇ ਨਾਗਰਿਕ ਵਾਲੀ ਅਖੰਡਤਾ ਦਾ ਧਾਰਨੀ ਹੈ ਅਤੇ ਸੁਭਾਵਿਕ ਰੂਪ ਵਿੱਚ ਹੀ ਸਮਾਜ ਦਾ ਸੇਵਕ ਆਉਂਦਾ ਹੈ। ਉਹ ਤਾਂ ਇੱਕ ਅਜਿਹਾ ਅੰਤਰੀਵ ਮਨੁੱਖ ਹੈ ਜਿਸ ਦਾ ਅੰਤਰੀਵ ਸੰਚਾਲਨ ਉਸਨੂੰ ਉਹ ਕੁਝ ਬਣਾ ਦਿੰਦਾ ਹੈ ਜੋ ਕੁਝ ਉਹ ਆਪਣੇ ਨਿੱਜ ਲਈ ਅਤੇ ਆਪਣੇ ਪ੍ਰਭੂ ਲਈ ਹੁੰਦਾ ਹੈ। ਉਸਦਾ ਸੰਚਾਲਨ ਇਸੇ ਦ੍ਰਿਸ਼ਟੀ ਤੋਂ ਹੀ ਹੁੰਦਾ ਹੈ ਤਾਂ ਜੋ ਕੁਝ ਵਾਸਤਵ ਰੂਪ ਵਿੱਚ ਉਹ ਆਪ ਹੈ ਉਹ ਕੁਝ ਹੀ ਬਣ ਜਾਵੇ। ਅਜਿਹੇ ਅੰਤਰੀਵ ਮਨੁੱਖ ਦੇ ਨਿੱਜੀ ਗੁਣ ਉਦੋਂ ਸਦਾ ਉਸਦੇ ਅੰਗ ਸੰਗ ਰਹਿੰਦੇ ਹਨ ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਆਉਂਦਾ ਹੈ, ਆਪਣੀ ਆਤਮਾ ਵਿੱਚ ਸਥਿਤ ਆਉਂਦਾ ਹੈ ਅਤੇ ਇਸ ਦੀ ਅੰਤਰੀਵ ਇਕਾਂਤ ਨੂੰ ਮਾਣ ਰਿਹਾ ਹੁੰਦਾ ਹੈ। ਅਜਿਹੇ ਸੱਚੇ ਤਿਆਗੀ ਅਤੇ ਪ੍ਰਭੂ ਵੈਰਾਗੀ ਪੁਰਸ਼ ਲਈ ਤਾਂ ਗੁਰੂ ਜੀ ਦਾ ਆਦੇਸ਼ ਹੁੰਦਾ ਹੈ, ਜਾਓ ਅਤੇ ਇਸਤਰੀ ਰੂਪ ਦੀ ਸੁੰਦਰਤਾ ਤੋਂ ਪ੍ਰੇਰਿਤ ਹੋਵੋ, ਜਾਓ ਉਸ ਨਾਲ ਵਿਆਹ ਰਚਾਓ ਅਤੇ ਆਨੰਦ ਦੇ ਜੀਵਨ ਰਸ ਨੂੰ ਮਾਣੋ। ਫਿਰ ਦੁਹਰਾ ਦੇਈਏ, ਉਹ ਤਾਂ ਇੱਕ ਅਜਿਹਾ ਅੰਤਰੀਵ ਮਨੁੱਖ ਹੈ ਜਿਸ ਦਾ ਅੰਤਰੀਵ ਸੰਚਾਲਨ ਉਸਨੂੰ ਉਹ ਕੁਝ ਬਣਾ ਦਿੰਦਾ ਹੈ ਜੋ ਕੁਝ ਉਹ ਆਪਣੇ ਨਿੱਜ ਲਈ ਅਤੇ ਆਪਣੇ ਪ੍ਰਭੂ ਲਈ ਹੁੰਦਾ ਹੈ। ਉਸਦਾ ਸੰਚਾਲਨ ਇਸੇ ਦ੍ਰਿਸ਼ਟੀ ਤੋਂ ਹੀ ਹੁੰਦਾ ਹੈ ਤਾਂ ਜੋ ਕੁਝ ਵਾਸਤਵ ਰੂਪ ਵਿੱਚ ਉਹ ਹੈ ਉਹ ਕੁਝ ਹੀ ਬਣ ਜਾਵੇ। ਅਜਿਹੇ ਅੰਤਰੀਵ ਮਨੁੱਖ ਦੇ ਨਿੱਜੀ ਗੁਣ ਉਦੋਂ ਸਦਾ ਉਸਦੇ ਅੰਗ ਸੰਗ ਰਹਿੰਦੇ ਹਨ ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਆਉਂਦਾ ਹੈ, ਆਪਣੀ ਆਤਮਾ ਵਿੱਚ ਸਥਿਤ ਆਉਂਦਾ ਹੈ ਅਤੇ ਇਸ ਦੀ ਅੰਤਰੀਵ ਇਕਾਂਤ ਨੂੰ ਮਾਣ ਰਿਹਾ ਹੁੰਦਾ ਹੈ। ਅਜੇ ਸੱਚੇ ਤਿਆਗੀ ਅਤੇ ਪ੍ਰਭੂ ਵੈਰਾਗੀ ਪੁਰਸ਼ ਲਈ ਤਾਂ ਗੁਰੂ ਜੀ ਦਾ ਆਦੇਸ਼ ਹੁੰਦਾ ਹੈ, ਜਾਓ ਅਤੇ ਇਸਤਰੀ ਰੂਪ ਦੀ ਸੁੰਦਰਤਾ ਤੋਂ ਪ੍ਰੇਰਿਤ ਹੋਵੋ, ਜਾਓ ਉਸ ਨਾਲ ਵਿਆਹ ਰਚਾਓ ਅਤੇ ਨਿਜ ਆਨੰਦ ਦੇ ਜੀਵਨ ਰਸ ਨੂੰ ਮਾਣੋ। ਅਜੇ ਜੀਵਨ ਦੇ ਉਹ ਵਿਅਕਤੀ ਭਾਈਵਾਲ ਹੁੰਦੇ ਹਨ ਜੋ ਅਜੇ ਜੀਵਨ ਨੂੰ ਭਦਰਤਾ, ਆਤਮ ਸੰਜਮ ਅਤੇ ਆਤਮ ਸੰਤੁਲਨ ਦੁਆਰਾ ਜੀਉਂਦੇ ਹਨ। ਦੂਜੇ ਬੰਨੇ ਗੁਰੂ ਜੀ ਉਸ ਸਵਾਰਥੀ, ਕਠੋਰ ਚਿੱਤ, ਸੁੱਕੇ ਸੜੇ ਅਤੇ ਆਤਮਾ ਰਹਿਤ ਨਿਪਟ ਸਰੀਰ ਨਾਲ ਜੁੜੇ ਵਿਅਕਤੀ ਨੂੰ ਇਹ ਆਖਦੇ ਹਨ, ਸੰਪੱਤੀ ਦੀ ਖਿੱਚ ਤੋਂ ਆਪਣੇ ਆਪ ਨੂੰ ਮੁਕਤ ਕਰੋ, ਇਹ ਤੁਹਾਨੂੰ ਮਾਰ ਰਹੀ ਹੈ, ਇਸ ਨੇ ਤੁਹਾਡਾ ਸਤਿਆ ਨਾਸ਼ ਕਰ ਦਿੱਤਾ ਹੈ, ਸਭ ਦਾ ਤਿਆਗ ਕਰੋ, ਕਿਸੇ ਨੇ ਤੁਹਾਡੇ ਨਾਲ ਨਹੀਂ ਜਾਣਾ, ਉਹ ਮੂਰਖ ਅਗਿਆਨੀ, ਜੇ ਤੂੰ ਆਪਣੀ ਆਤਮਾ ਦੀ ਸੰਭਾਲ ਨਹੀਂ ਕੀਤੀ ਤਾਂ ਇਸ ਸਭ ਕੁਝ ਵਿੱਚ ਕੁਝ ਵੀ ਤੇਰਾ ਆਪਣਾ ਨਹੀਂ ਹੈ। ਫਿਰ ਦੁਹਰਾ ਦੇਈਏ, ਦੂਜੇ ਬੰਨੇ ਗੁਰੂ ਜੀ ਉਸ ਸਵਾਰਥੀ, ਕਠੋਰ ਚਿੱਤ, ਸੁੱਕੇ ਸੜੇ ਅਤੇ ਆਤਮਾ ਰਹਿਤ ਨਿਪਟ ਸਰੀਰ ਨਾਲ ਜੁੜੇ ਵਿਅਕਤੀ ਨੂੰ ਇਹ ਆਖਦੇ ਹਨ, ਸੰਪੱਤੀ ਦੀ ਖਿੱਚ ਤੋਂ ਆਪਣੇ ਆਪ ਨੂੰ ਮੁਕਤ ਕਰੋ, ਇਹ ਤੁਹਾਨੂੰ ਮਾਰ ਰਹੀ ਹੈ, ਇਸ ਨੇ ਤੁਹਾਡਾ ਸਤਿਆਨਾਸ਼ ਕਰ ਦਿੱਤਾ ਹੈ। ਸਭ ਦਾ ਤਿਆਗ ਕਰੋ, ਕਿਸੇ ਨੇ ਤੁਹਾਡੇ ਨਾਲ ਨਹੀਂ ਜਾਣਾ। ਉਹ ਮੂਰਖ ਅਗਿਆਨੀ, ਜੇ ਤੂੰ ਆਪਣੀ ਆਤਮਾ ਦੀ ਸੰਭਾਲ ਨਹੀਂ ਕੀਤੀ ਤਾਂ ਇਸ ਸਭ ਕੁਝ ਵਿੱਚ ਕੁਝ ਵੀ ਤੇਰਾ ਆਪਣਾ ਨਹੀਂ ਹੈ। ਜੇ ਤੇਰਾ ਕੋਈ ਆਪਣਾ ਘਰ ਹੈ ਤਾਂ ਇਸਨੂੰ ਆਤਮਾ ਦੇ ਸੰਗੀਤ ਨਾਲ ਇਕਸੁਰ ਕਰੋ ਅਤੇ ਆਤਮਾ ਦੀ ਅਨੰਤਤਾ ਦੀ ਬਹੁਵੰਤਾ ਨਾਲ ਜੋੜੋ। ਸਭ ਨਾਲ ਵੰਡ ਕੇ ਛਕੋ, ਕਿਸੇ ਨੂੰ ਦੁੱਖ ਨਾ ਦਿਓ, ਕਿਸੇ ਦਾ ਦਿਲ ਨਾ ਤੋੜੋ। ਸਭ ਦੇ ਦਿਲ ਉਸ ਪ੍ਰਭੂ ਪ੍ਰੀਤਮ ਦੇ ਆਪਣੇ ਹਨ। ਸਭ ਨੂੰ ਭੋਜਨ ਛਕਾਓ, ਸਭ ਨੂੰ ਲੀੜਾਂ ਬਸਤਰ ਦਿਓ। ਦਾਤਾ ਬਣੋ ਨਾ ਕਿ ਮੰਗਤੇ ਜਾਂ ਜਾਚਕ। ਹਾਂਜੀ, ਜੇ ਤੇਰਾ ਕੋਈ ਆਪਣਾ ਘਰ ਹੈ ਤਾਂ ਇਸਨੂੰ ਆਤਮਾ ਦੇ ਸੰਗੀਤ ਨਾਲ ਇਕਸੁਰ ਕਰੋ ਅਤੇ ਆਤਮਾ ਦੀ ਅਨੰਤਤਾ ਦੀ ਬਹੁਵੰਤਾ ਨਾਲ ਜੋੜੋ। ਸਭ ਨਾਲ ਵੰਡ ਕੇ ਛਕੋ, ਕਿਸੇ ਨੂੰ ਦੁੱਖ ਨਾ ਦਿਓ, ਕਿਸੇ ਦਾ ਦਿਲ ਨਾ ਤੋੜੋ। ਸਭ ਦੇ ਦਿਲ ਉਸ ਪ੍ਰਭੂ ਪ੍ਰੀਤਮ ਦੇ ਆਪਣੇ ਹਨ। ਸਭ ਨੂੰ ਭੋਜਨ ਛਕਾਓ, ਸਭ ਨੂੰ ਲੀੜਾ ਬਸਤਰ ਦਿਓ। ਦਾਤਾ ਬਣੋ ਨਾ ਕਿ ਮੰਗਤੇ ਜਾਂ ਜਾਚਕ। ਧਨ ਦੌਲਤ ਅਤੇ ਸੰਸਾਰਕ ਸਿਆਣਪ ਨੂੰ ਇਕੱਤਰ ਕਰਨ ਵਾਲੇ ਮਨੁੱਖੀ ਆਤਮਾ ਦੇ ਵਾਸਤਵਿਕ ਕਾਤਲ ਹਨ। ਇਹਨਾਂ ਨਾਲੋਂ ਉਹ ਘੱਟ ਜ਼ਾਲਮ ਹਨ ਜੋ ਮਨੁੱਖ ਦੇ ਸਰੀਰ ਨੂੰ ਕਤਲ ਕਰਦੇ ਹਨ। ਤੁਸੀਂ ਤਾਂ ਆਪਣੀ ਆਤਮਾ ਨੂੰ ਹੀ ਕਤਲ ਕਰਦੇ ਹੋ, ਤੁਹਾਡਾ ਅਪਰਾਧ ਕਿੱਡਾ ਵੱਡਾ ਹੈ। ਹਾਂਜੀ, ਫਿਰ ਦੁਹਰਾ ਦਈਏ, ਧਨ ਦੌਲਤ ਅਤੇ ਸੰਸਾਰਕ ਸਿਆਣਪ ਨੂੰ ਇਕੱਤਰ ਕਰਨ ਵਾਲੇ ਮਨੁੱਖੀ ਆਤਮਾ ਦੇ ਵਾਸਤਵਿਕ ਕਾਤਲ ਹਨ। ਇਹਨਾਂ ਨਾਲੋਂ ਉਹ ਘੱਟ ਜ਼ਾਲਮ ਹਨ ਜੋ ਮਨੁੱਖ ਦੇ ਸਰੀਰ ਨੂੰ ਕਤਲ ਕਰਦੇ ਹਨ। ਤੁਸੀਂ ਤਾਂ ਆਪਣੀ ਆਤਮਾ ਨੂੰ ਹੀ ਕਤਲ ਕਰਦੇ ਹੋ, ਤੁਹਾਡਾ ਅਪਰਾਧ ਕਿੱਡਾ ਵੱਡਾ ਹੈ। ਜੇ ਫਿਰ ਵੀ ਤੁਸੀਂ ਇਸ ਸੰਸਾਰ ਵਿੱਚ ਵਿਚਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵਿਚਰੋ ਜਿਵੇਂ ਕਮਲ ਛੰਭ ਵਿੱਚ ਵਿਚਰਦਾ ਹੈ, ਜਿਵੇਂ ਝੀਲ ਵਿੱਚ ਮੁਰਗਾਬੀ ਜਾਂ ਸਮਾਉਂਦੀ ਹੈ। ਪੇਟੂ ਪੁਣੇ ਚਮ ਖੁਸ਼ੀਆਂ ਦੇ ਵਿਸ਼ੇ ਭੋਗ ਦੇ ਇੰਦਰਿਆਈ ਅਤੇ ਮਨੋਕਾਮਨਾਵਾਂ ਦੀਆਂ ਉਤੇਜਨਾਵਾਂ ਦੇ ਧੂੜ ਘੱਟੇ ਦਾ ਡੋਰ ਭੋਰਾਪਨ ਅਤੇ ਸਥਿਰਤਾ ਅਤੇ ਨਿੱਤ ਦੇ ਜੀਵਨ ਦੀ ਨਿਰਸਤਾ ਕੋਹਲੂ ਦੇ ਖੋਪਲ ਬਲਦ ਸਮਾਨ, ਪੁਣਾਣੇ ਦੁਆਲੇ ਮੁੜ ਮੁੜ ਚੱਕਰ ਕੱਟਣ ਸਮਾਨ, ਇਹ ਬੰਧਨ ਯੁਕਤ ਅਰਥੀਣ ਨਿੱਤ ਦਾ ਕਰਮ ਹੈ। ਇਹ ਸਭ ਝੂਠੇ ਸ੍ਰਿਸ਼ਟਾਚਾਰ ਅਤੇ ਮੰਦਰ ਮਸਜਿਦਾਂ ਦੇ ਫੋਕਟ ਆਡੰਬਰ ਜੋ ਸਾਡੇ ਘਰਾਂ ਵਿੱਚ ਪ੍ਰਚਲਿਤ ਹਨ, ਨਿਸ਼ਚੈ ਮੌਤ ਦੀ ਨਿਆਈ ਹਨ। ਉਹਨਾਂ ਤਿਆਗੀ ਸੰਨਿਆਸੀਆਂ ਦਾ ਜੀਵਨ ਇਸ ਤੋਂ ਵੀ ਭੈੜੀ ਮੌਤ ਵਾਲਾ ਹੈ ਜੋ ਇਕੱਲੇ ਹੀ ਆਪ ਹੁਦਰੇ ਢੰਗ ਨਾਲ ਰੱਬ ਦੀ ਪ੍ਰਾਪਤੀ ਲਈ ਅਕਾਰਤ ਯਤਨ ਕਰਦੇ ਰਹਿੰਦੇ ਹਨ। ਹਾਂਜੀ, ਇਹ ਸਭ ਝੂਠੇ ਸ੍ਰਿਸ਼ਟਾਚਾਰ ਅਤੇ ਮੰਦਰ ਮਸਜਿਦਾਂ ਦੇ ਫੋਕਟ ਆਡੰਬਰ ਜੋ ਸਾਡੇ ਘਰਾਂ ਵਿੱਚ ਪ੍ਰਚਲਿਤ ਹਨ, ਨਿਸ਼ਚੈ ਹੀ ਮੌਤ ਦੀ ਨਿਆਈ ਹਨ। ਉਹਨਾਂ ਤਿਆਗੀ ਸੰਨਿਆਸੀਆਂ ਦਾ ਜੀਵਨ ਇਸ ਤੋਂ ਵੀ ਭੈੜੀ ਮੌਤ ਵਾਲਾ ਹੈ ਜੋ ਇਕੱਲੇ ਆਪ ਹੀ ਹੁਦਰੇ ਢੰਗ ਨਾਲ ਰੱਬ ਦੀ ਪ੍ਰਾਪਤੀ ਲਈ ਅਕਾਰਤ ਯਤਨ ਕਰਦੇ ਰਹਿੰਦੇ ਹਨ। ਵਰਤਾਂ ਜਾਂ ਉਪਾਵਸਾਂ ਦੁਆਰਾ ਆਪਣੇ ਨਾੜੀ ਤੰਤਰ ਨੂੰ ਸੁੰਨ ਕਰ ਲੈਣਾ, ਜਗਰਾਤੇ ਕੱਟਣਾ ਅਤੇ ਸਰੀਰਕ ਪ੍ਰਕਿਰਿਆਵਾਂ ਅਤੇ ਹੋਰ ਹੱਠ ਯੋਗੀ ਸਾਧਨਾ ਦੁਆਰਾ ਨਿਸ਼ਕਿਰਿਆ ਕਰ ਦੇਣਾ ਤਾਂ ਅਤ ਦੀ ਮੂਰਖਤਾ ਵਾਲੀ ਗੱਲ ਹੈ, ਕਿਉਂ ਜੋ ਇਸ ਤਰ੍ਹਾਂ ਕੋਈ ਆਤਮਕ ਪ੍ਰਾਪਤੀ ਨਹੀਂ ਹੁੰਦੀ। ਆਤਮਕ ਸ਼ਾਂਤੀ ਤਾਂ ਸਹਿਜ ਰੂਪ ਵਿੱਚ ਹੀ ਪ੍ਰਾਕਿਰਤਕ ਵਿਕਾਸ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਮਾਇਆ ਤੋਂ ਮੁਕਤ ਹੋਣ ਲਈ ਆਪਣੀ ਸੂਖਮ ਗ੍ਰਹਿਣਸ਼ੀਲਤਾ ਅਤੇ ਸੰਵੇਦਨਸ਼ੀਲਤਾ ਨੂੰ ਕਠੋਰ ਹੱਠ ਯੋਗ ਅਤੇ ਪ੍ਰਾਣਾਯਾਮ ਦੁਆਰਾ ਸੁੰਨ ਕਰਨਾ ਤਾਂ ਹੋਰ ਵੀ ਨਿਪਟ ਗਿਆਨ ਹੈ। ਹਾਂਜੀ, ਮਾਇਆ ਤੋਂ ਮੁਕਤ ਹੋਣ ਲਈ ਆਪਣੀ ਸੂਖਮ ਗ੍ਰਹਿਣਸ਼ੀਲਤਾ ਅਤੇ ਸੰਵੇਦਨਸ਼ੀਲਤਾ ਨੂੰ ਕਠੋਰ ਹੱਠ ਯੋਗ ਅਤੇ ਪ੍ਰਾਣਾਯਾਮ ਦੁਆਰਾ ਸੁੰਨ ਕਰਨਾ ਤਾਂ ਹੋਰ ਵੀ ਨਿਪਟ ਗਿਆਨ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।